ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਦੇ ਪਹਿਲੇ ਹਿੱਸੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਜੀਵ ਦੀ ਆਤਮਾ ਦਾ ਵਿਕਾਸ ਇਲਾਹੀ ਹੁਕਮ ਅਨੁਸਾਰ ਉਸਦੇ ਅੰਤਰ ਆਤਮੇ ਹੀ ਤਤ ਗਿਆਨ ਦੇ ਰੂਪ ਵਿੱਚ ਰੱਬ ਨੇ ਲਿਖ ਦਿੱਤਾ ਹੈ। ਨਿਰਾ ਲਿਖਿਆ ਹੀ ਨਹੀਂ, ਬਲਕਿ ਸਮੇਂ ਸਮੇਂ ਸਿਰ ਗੁਰੂ ਅਵਤਾਰ ਪੀਰ ਪੈਗੰਬਰ ਇਸ ਜੱਗ ਵਿੱਚ ਪਠਾਏ ਉਸਨੂੰ ਇਸ ਤਤ ਗਿਆਨ ਦੀ ਸੋਝੀ ਦੇਣ ਲਈ। ਜਦ ਤੱਕ ਇਹ ਗੁਰੂ ਅਵਤਾਰ ਸਰੀਰ ਵਿੱਚ ਰਹੇ, ਇਨਸਾਨ ਨੂੰ ਸਹੀ ਜੀਵਨ ਸੇਧ ਮਿਲਦੀ ਰਹੀ ਅਤੇ ਤਤ ਗਿਆਨ ਦੀ ਪ੍ਰਾਪਤੀ ਕਰਦੇ ਰਹੇ। ਪਰ ਇਹਨਾਂ ਗੁਰੂ ਅਵਤਾਰਾਂ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਖਲਕਤ ਮੁੜ ਮਾਇਕੀ ਖਲ ਜਗਨਾਂ ਵਿੱਚ ਖਚਤ ਹੋ ਗਈ। ਦੂਸਰੇ ਹਿੱਸੇ ਵਿੱਚ ਦਰਸਾਇਆ ਗਿਆ ਹੈ ਕਿ ਭਾਵੇਂ ਸਾਰੀ ਖਲਕਤ ਮਾਇਕੀ ਖਲ ਜਗਣ ਵਿੱਚ ਗਲਤਾਨ ਹੋ ਗਈ, ਪਰ ਇਹ ਆਤਮਕ ਖੇਲ ਫਿਰ ਵੀ ਕਿਸੇ ਵਿਰਲੇ ਟਾਵੇਂ ਟਾਵੇਂ ਜਗਿਆਸੂ 'ਤੇ ਵਾਪਰਦੀ ਹੈ। ਕਿਹਨਾਂ 'ਤੇ ਵਾਪਰਦੀ ਹੈ ਅਤੇ ਕਿਵੇਂ ਵਾਪਰਦੀ ਹੈ ਅਤੇ ਕਿਉਂ ਅਸੀਂ ਤਤ ਗਿਆਨ ਤੋਂ ਵਾਂਝੇ ਹੋ ਗਏ, ਇਹ ਸਾਰਾ ਵਿਸਥਾਰ ਦੂਜੇ ਹਿੱਸੇ ਵਿੱਚ ਹੈ। ਤੀਜੇ ਹਿੱਸੇ ਵਿੱਚ ਜਿਹੜਾ ਤਤ ਗਿਆਨ ਦੀ ਪ੍ਰਾਪਤੀ ਲਈ ਉੱਦਮ ਕਰਦਾ ਹੈ ਜਗਿਆਸੂ, ਤਾਂ ਉਸਦੀ ਸੁਰਤ ਨੂੰ ਆਤਮਕ ਮੰਡਲ ਦੀ ਠੰਡ ਪ੍ਰਾਪਤ ਹੁੰਦੀ ਹੈ। ਉਸ ਆਤਮਕ ਠੰਡ ਦੀ ਇੱਕ ਬੜੀ ਸੋਹਣੀ ਤਸਵੀਰ, ਦਿਲ ਖਿੱਚਵੀਂ ਤਸਵੀਰ ਸੋਹਣੇ ਲਫ਼ਜ਼ਾਂ ਦੁਆਰਾ ਖਿੱਚੀ ਗਈ ਹੈ, ਜਿਨ੍ਹਾਂ ਨੂੰ ਪੜ੍ਹ ਕੇ ਮਨ ਵਿੱਚ ਚਾਅ ਉੱਠਦਾ ਹੈ ਆਤਮਕ ਤਤ ਗਿਆਨ ਦੀ ਪ੍ਰਾਪਤੀ ਲਈ। ਸੋ ਜੇ ਤਿੰਨੇ ਹਿੱਸੇ ਆਪਾਂ ਪੜ੍ਹਾਂਗੇ ਤਾਂ 55 ਮਿੰਟ ਦਾ ਸਮਾਂ ਲੱਗਦਾ ਹੈ, ਇਸ ਲਈ ਆਪ ਜੀਆਂ ਨੂੰ ਸਿਰਫ ਦੋ ਹਿੱਸੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਪਿਛਲੇ ਜਨਮਾਂ ਦੀ ਧਾਰਮਿਕ ਕਮਾਈ ਦਾ ਸਦਕਾ ਟਾਵੀਆਂ ਟਾਵੀਆਂ ਰੂਹਾਂ ਉਹ ਬਾਰਮੁਖੀ ਤ੍ਰੈਗੁਣੀ ਮੰਡਲ ਦੇ ਧਰਮ ਦੇ ਕਰਮ ਕਿਰਿਆ ਨਾਲ ਸੰਤੁਸ਼ਟ ਨਹੀਂ ਹੁੰਦੀਆਂ। ਕੋਈ ਵਿਰਲੀਆਂ ਰੂਹਾਂ ਹੀ ਹੁੰਦੀਆਂ ਹਨ ਜਿਹੜੀਆਂ ਬਾਰਮੁਖੀ ਤ੍ਰੈਗੁਣੀ ਮੰਡਲ ਦੇ ਧਰਮ ਦੇ ਕਰਮ ਕਿਰਿਆ ਨਾਲ ਸੰਤੁਸ਼ਟ ਨਹੀਂ ਹੁੰਦੀਆਂ। ਉਹਨਾਂ ਦੇ ਹਿਰਦੇ ਦੇ ਧੁਰ ਕੰਦਰਾਂ ਵਿੱਚ ਕਿਸੇ ਉਚੇਰੇ ਆਤਮਕ ਮੰਡਲ ਦੇ ਅੰਤਰਮੁਖੀ ਸੂਖਮ ਅਨੁਭਵੀ ਧਰਮ ਦੀ ਸੂਖਮ ਕਾਂਖੀ ਜਾਂ ਭੋਂਕ ਭੁੱਖ ਅਣਜਾਣੇ ਹੀ ਲੱਗੀ ਰਹਿੰਦੀ ਹੈ। ਇਹ ਸੂਖਮ ਆਤਮਕ ਕਾਂਖੀ ਜਾਂ ਗੁੱਝੀ ਧੁੱਖ ਧੁੱਖੀ ਜੀਵ ਦੇ ਅੰਤਰ ਆਤਮੇ ਕੁਦਰਤੀ ਤੌਰ 'ਤੇ ਆਪਣੇ ਸੋਹਮੇ ਅਕਾਲ ਪੁਰਖ ਵੱਲ ਅਣਜਾਣੇ ਹੀ ਖਿੱਚ ਦਾ ਕਾਰਨ ਬਣੀ ਰਹਿੰਦੀ ਹੈ। ਭਾਵੇਂ ਇਹ ਸੂਖਮ ਆਤਮਕ ਖਿੱਚ ਮਾਇਆ ਦੇ ਕਾਲੇ ਬੋਲੇ ਬਦਲਾਂ ਹੇਠ ਕਈ ਵਾਰੀ ਮੱਧਮ ਪੈ ਜਾਂਦੀ ਹੈ। ਹਾਂਜੀ, ਇਹ ਜਿਹੜੀ ਅੰਦਰ ਧੁੱਖ ਧੁੱਖੀ ਹੈ, ਆਤਮਕ ਖਿੱਚ, ਇਹ ਕਈ ਵਾਰੀ ਮਾਇਆ ਦੇ ਕਾਲੇ ਬੋਲੇ ਬਦਲਾਂ ਹੇਠ ਮੱਧਮ ਪੈ ਜਾਂਦੀ ਹੈ, ਪਰ ਫਿਰ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਇਹ ਗੁੱਝੀ ਸੂਖਮ ਭੁੱਖ ਜੀਵ ਨੂੰ ਅਣਜਾਣੇ ਹੀ ਆਤਮਕ ਮੰਡਲ ਦੇ ਇਲਾਹੀ ਧਰਮ ਦੇ ਪ੍ਰਕਾਸ਼ ਸ਼ਬਦ ਨਾਮ ਵੱਲ ਉਕਸਾਉਂਦੀ, ਪ੍ਰੇਰਦੀ ਤੇ ਖੋਜ ਕਰਾਉਂਦੀ ਰਹਿੰਦੀ ਹੈ। ਸੋ ਐਸੇ ਉੱਤਮ ਜਗਿਆਸੂ ਦੀ ਸੱਚੀ ਸੁੱਚੀ ਆਤਮਕ ਲਗਨ ਦਾ ਸਤਕਾ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਆਉਂਦੀ ਹੈ ਤੇ ਉਸ ਨੂੰ ਸਤਿਗੁਰੂ ਕਿਸੇ ਗੁਰਮੁਖ ਪਿਆਰੇ ਇਲਾਹੀ ਜੀਵਨ ਵਾਲੇ ਤਤ ਜੋਗ ਕੇ ਬੇਤੇ ਮਹਾਂਪੁਰਖ ਨਾਲ ਮੇਲ ਕਰਾ ਦਿੰਦਾ ਹੈ। ਧਿਆਨ ਦੇਣਾ ਜੀ, ਜਿਨ੍ਹਾਂ ਦੇ ਅੰਦਰ ਆਤਮਕ ਧੁੱਖ ਧੁੱਖੀ ਲੱਗੀ ਹੁੰਦੀ ਹੈ ਆਤਮਕ ਮੰਡਲ ਦੀ, ਜਿਹੜੀਆਂ ਰੂਹਾਂ ਬਾਰਮੁਖੀ ਕਰਮ ਕਿਰਿਆ ਨਾਲ ਸੰਤੁਸ਼ਟ ਨਹੀਂ ਹੁੰਦੀਆਂ, ਐਸੇ ਉੱਤਮ ਜਗਿਆਸੂ ਦੀ ਸੱਚੀ ਸੁੱਚੀ ਆਤਮਕ ਲਗਨ ਦਾ ਸਦਕਾ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਆਉਂਦੀ ਹੈ ਤੇ ਉਸ ਨੂੰ ਸਤਿਗੁਰੂ ਕਿਸੇ ਗੁਰਮੁਖ ਪਿਆਰੇ ਇਲਾਹੀ ਜੀਵਨ ਵਾਲੇ ਤਤ ਜੋਗ ਕੇ ਬੇਤੇ ਮਹਾਂਪੁਰਖ ਨਾਲ ਮੇਲ ਕਰਾ ਦਿੰਦਾ ਹੈ ਤੇ ਮਹਾਂਪੁਰਖਾਂ ਦੀ ਸੰਗਤ ਦੁਆਰਾ ਉਹਨਾਂ ਜਗਿਆਸੂਆਂ ਨੂੰ ਫਿਰ ਅੰਤਰਮੁਖੀ ਅਨੁਭਵੀ ਗਿਆਨ ਦੀ ਦਾਤ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਇਹਨਾਂ ਉੱਤਮ ਜਗਿਆਸੂਆਂ ਦਾ ਜੀਵਨ ਬਦਲ ਕੇ ਆਤਮ ਪ੍ਰਾਇਣ ਹੋ ਜਾਂਦਾ ਹੈ, ਭਾਵ ਗੁਰਮੁਖ ਪਦਵੀ ਨੂੰ ਅਪੜਦੇ ਹਨ। ਸੋ ਐਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਅਗਾਹਾਂ ਫਿਰ ਹੋਰ ਉੱਤਮ ਜਗਿਆਸੂਆਂ ਨੂੰ ਗੁਰੂ ਦੀ ਬਖਸ਼ਿਸ਼ ਦੁਆਰਾ ਅਗਵਾਈ ਅਤੇ ਸਹਾਇਤਾ ਕਰਦੇ ਹਨ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਸੋ ਪੜਿਆ ਪੜਾਇਆ, ਸੁਣਿਆ ਸੁਣਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਇਹ ਬਾਰਮੁਖੀ ਦਿਮਾਗੀ ਗਿਆਨ ਇਹ ਸਿਰਫ ਬੁੱਧੀ ਦੀ ਪ੍ਰਾਪਤੀ ਹੈ ਅਤੇ ਇਸ ਦੇ ਪ੍ਰਚਾਰ ਦਾ ਸਿਲਸਿਲਾ ਵੀ ਸਰੀਰਕ ਤੇ ਦਿਮਾਗੀ ਕਰਤੋਂ ਹੈ। ਪਰ ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਅੰਤਰ ਆਤਮੇ ਤਤ ਗਿਆਨ ਦੇ ਪ੍ਰਕਾਸ਼ ਰੂਪ ਸ਼ਬਦ ਨਾਮ ਦੇ ਗੁੱਝੇ ਭੇਦਾਂ ਨੂੰ ਇਹ ਬੁੱਧੀ ਮੰਡਲ ਦੀ ਫਿਲਾਸਫੀ ਅਨੁਭਵ ਨਹੀਂ ਕਰ ਸਕਦੀ, ਕਿਉਂਕਿ ਇਹ ਆਤਮ ਖੇਡ ਬੁੱਧੀ ਦੀ ਪਕੜ ਤੋਂ ਪਰੇ ਹੈ। ਧਿਆਨ ਦੇਣਾ ਜੀ, ਇਹ ਬੁੱਧੀ ਦੀ ਫਿਲਾਸਫੀ ਇਸ ਆਤਮਕ ਮੰਡਲ ਦੇ ਖੇਲ ਨੂੰ ਅਨੁਭਵ ਨਹੀਂ ਕਰ ਸਕਦੀ, ਕਿਉਂਕਿ ਇਹ ਆਤਮਕ ਖੇਡ ਬੁੱਧੀ ਦੀ ਪਕੜ ਤੋਂ ਪਰੇ ਹੈ। ਉਦਾਹਰਣ ਦੇ ਤੌਰ ਤੇ ਬਿਜਲੀ ਦੀ ਬਾਬਤ ਕਿਤਾਬੀ ਗਿਆਨ ਪੜ੍ਹਨਾ ਪੜ੍ਹਾਉਣਾ ਹੋਰ ਗੱਲ ਹੈ, ਪਰ ਉਸਦਾ ਨਿੱਜੀ ਝਟਕੇ ਦਾ ਤਜਰਬਾ ਇਹ ਬਿਲਕੁਲ ਹੋਰ ਗੱਲ ਹੈ। ਇਸੇ ਤਰ੍ਹਾਂ ਆਤਮਕ ਮੰਡਲ ਦੇ ਜੀਵਨ ਰਾਉ ਸ਼ਬਦ ਨਾਮ ਦੇ ਪ੍ਰਗਟ ਪਹਾਰੇ ਜਾਪਦਾ ਜਾਂ ਪ੍ਰਕਾਸ਼ ਦੇ ਆਨੰਦ ਰੰਗ ਰਸ ਨੂੰ ਅੰਤਰ ਆਤਮੇ ਨਿੱਜੀ ਤਜਰਬੇ ਦੁਆਰਾ ਮਾਨਣਾ ਹੋਰ ਗੱਲ ਹੈ, ਤੇ ਇਸ ਆਤਮਕ ਮੰਡਲ ਦੇ ਤਤ ਗਿਆਨ ਦੇ ਭੇਦ ਦੀ ਬਾਬਤ ਨਿਰਾਪੁਰਾ ਦਿਮਾਗੀ ਗਿਆਨ ਘੋਟਣਾ ਬਿਲਕੁਲ ਹੋਰ ਗੱਲ ਹੈ। ਅਨੁਭਵ ਹੋਰ ਗੱਲ ਹੈ ਤੇ ਦਿਮਾਗੀ ਗਿਆਨ ਇਸ ਬਾਬਤ ਘੋਟਣਾ ਬਿਲਕੁਲ ਹੋਰ ਗੱਲ ਹੈ। ਗੁਰਬਾਣੀ ਵਿੱਚ ਇਸੇ ਅੰਤਰਮੁਖੀ ਆਤਮਕ ਤਤ ਗਿਆਨ ਦਾ ਬਿਆਨ ਉਪਦੇਸ਼ ਅਤੇ ਅਨੁਭਵ ਦੁਆਰਾ ਪ੍ਰਾਪਤੀ ਦੀ ਜੁਗਤੀ ਭਰਪੂਰ ਹੈ, ਪਰ ਫਿਰ ਵੀ ਅਸੀਂ ਇਸ ਆਤਮਕ ਮੰਡਲ ਦੀ ਇਲਾਹੀ ਅਮੋਲਕ ਦਾਤ ਇਸ ਅਨੂਪ ਵਸਤੂ ਦੇ ਆਨੰਦ ਰੰਗ ਰਸ ਸੁਖ ਸਵਾਦ ਤੋਂ ਆਪ ਵੀ ਵਾਂਝੇ ਰਹਿ ਰਹੇ ਹਾਂ ਤੇ ਜਗਤ ਨੂੰ ਵੀ ਵਾਂਝਿਆ ਰੱਖਿਆ ਹੈ। ਹਾਂਜੀ, ਗੁਰਬਾਣੀ ਵਿੱਚ ਇਹ ਜਿਹੜਾ ਤਤ ਗਿਆਨ ਹੈ ਇਸ ਦਾ ਬਿਆਨ ਉਪਦੇਸ਼ ਤੇ ਇਸ ਦੀ ਪ੍ਰਾਪਤੀ ਦੀ ਜੁਗਤੀ ਭਰਪੂਰ ਹੈ, ਪਰ ਫਿਰ ਵੀ ਅਸੀਂ ਇਸ ਅਨੂਪ ਵਸਤੂ ਦੇ ਆਨੰਦ ਰੰਗ ਰਸ ਸਵਾਦ ਤੋਂ ਆਪਣੇ ਆਪ ਨੂੰ ਵੀ ਵਾਂਝਿਆ ਰੱਖਿਆ ਹੈ ਤੇ ਜਗਤ ਨੂੰ ਵੀ ਵਾਂਝਿਆ ਰੱਖਿਆ ਹੈ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਇਸ ਅਣਗਹਿਲੀ ਅਗਿਆਨਤਾ ਮਹਾਂਭੁੱਲ ਤੇ ਭਰਮ ਭੁਲਾਵੇ ਦੇ ਕਾਰਨ ਇਹ ਹਨ। ਕਿਉਂ ਅਸੀਂ ਗੁਰਬਾਣੀ ਵਿੱਚ ਆਤਮਕ ਤਤ ਗਿਆਨ ਦਾ ਇਤਨਾ ਉਪਦੇਸ਼ ਭਰਿਆ ਪਿਆ ਹੈ ਫਿਰ ਵੀ ਅਸੀਂ ਉਸ ਤੋਂ ਵਾਂਝੇ, ਇਸ ਦੇ ਕਾਰਨ ਕੀ ਹਨ? ਪਹਿਲਾ ਇਹ ਕਿ ਅਸੀਂ ਬਾਰਮੁਖੀ ਕਰਮਕਾਂਡਾਂ ਨੂੰ ਹੀ ਸੰਪੂਰਨ ਧਰਮ ਸਮਝੀ ਬੈਠੇ ਹਾਂ ਅਤੇ ਇਸ ਦੇ ਰਟਨ ਜਾਂ ਰੂਟੀਨ ਵਿੱਚ ਹੀ ਮਸਤ ਅਤੇ ਸੰਤੁਸ਼ਟ ਹਾਂ। ਧਿਆਨ ਦੇਣਾ ਜੀ, ਇਹ ਵੀ ਸਾਡੀ ਮਹਾਂਭੁੱਲ ਹੈ, ਉਹ ਤਾਂ ਅੰਤਰਮੁਖੀ ਖੇਲ ਹੈ ਤੇ ਅਸੀਂ ਬਾਰਮੁਖੀ ਕਰਮਕਾਂਡਾਂ ਨੂੰ ਹੀ ਸੰਪੂਰਨ ਧਰਮ ਸਮਝੀ ਬੈਠੇ ਹਾਂ ਤੇ ਇਸੇ ਵਿੱਚ ਇਸ ਦੀ ਰੂਟੀਨ ਵਿੱਚ ਹੀ ਮਸਤ ਅਤੇ ਸੰਤੁਸ਼ਟ ਹਾਂ। ਦੂਸਰਾ, ਦਿਮਾਗੀ ਗਿਆਨ ਅਤੇ ਧਰਮ ਨੂੰ ਅਸੀਂ ਨਿੱਜੀ ਮਾਇਕੀ ਸਵਾਰਥ ਦੀ ਪੂਰਤੀ ਦਾ ਹੀ ਸਾਧਨ ਬਣਾਇਆ ਹੋਇਆ ਹੈ। ਹਾਂਜੀ, ਦਿਮਾਗੀ ਗਿਆਨ ਅਤੇ ਧਰਮ ਨੂੰ ਅਸੀਂ ਨਿੱਜੀ ਮਾਇਕੀ ਸਵਾਰਥ ਦੀ ਪੂਰਤੀ ਦਾ ਹੀ ਸਾਧਨ ਬਣਾਇਆ ਹੋਇਆ ਹੈ। ਤ੍ਰੈ ਗੁਣੀ ਹੋਮੇ ਦੇ ਭਰਮ ਭੁਲਾਵੇ ਵਾਲੀ ਧਾਰਮਿਕ ਅਵਸਥਾ ਨੂੰ ਹੀ ਅਸੀਂ ਅੰਤਮ ਧਾਰਮਿਕ ਮੰਜ਼ਲ ਸਮਝੀ ਬੈਠੇ ਹਾਂ। ਚੌਥੇ ਪਦ ਦੇ ਆਤਮਕ ਮੰਡਲ ਦੀ ਅਨੁਭਵੀ ਇਲਾਈ ਖੇਲ ਦੀ ਸਾਨੂੰ ਸੋਝੀ ਨਹੀਂ, ਗਿਆਨ ਹੀ ਨਹੀਂ, ਨਿਸ਼ਚਾ ਹੀ ਨਹੀਂ, ਲੋੜ ਹੀ ਨਹੀਂ, ਭੁੱਖ ਹੀ ਨਹੀਂ, ਉਦਮ ਹੀ ਨਹੀਂ। ध्यान देना जी, ये भी साड़ी महापुल का कारण है कि हौमै दे परम भुलावे वाली धार्मिक अवस्था नू असी अंतम धार्मिक मंजिल समझी बैठे हाँ। इस तो अगाह जिहड़ा चौथा पद है उस दे आत्मक मंडल दे अनुभवी इलाही खेल दी सानू सोझी ज्ञान निश्चय तो नहीं पर लोड़ भी नहीं पास दी, भुखी नहीं लगी, उद्यम ही नहीं किया। असी अपने जीवन नू हौमे दे परम भुलावे दी हनेर कोठड़ी विच कैद किया होया है जिस विच आत्मक प्रकाश दी किरण दे दाखल होने दी संभावना ही नहीं है। भाव ए कि आप उसारी होमे दी हनेर काल कोठली विच ही आपो अपने अधूरे गलत ते फोके धार्मिक निश्चे दियां कालियां एनका लाईयां हुईयां हन जेड़ियां असी लाहुण नू तैयार ही नहीं। भाव जेड़ा निश्चा बना लिया उसनू असी छड़दे ही नहीं। इस तरह असी अपना जीवन पलच पलच सगली मुई झूठे तंदे मोह वाला बना रखिया है। सो बख्शे होए गुरमुख प्यारे महापुरखां दे राही गुरु अवतारां दे दर्साए होए ओ आत्म प्रकाश जां तत् ज्ञान दी बख्शिश सीना बसीना जोत नाल जोत जगावण दा अटुट ते अपुल सिलसिला लगातार चलिया आउंदा है। एक तो दूसरे नू छो, दूसरे तो तीसरे नू। सो इस तरह ए तत् ज्ञान दी बख्शिश महापुरखां दे राई सीना बसीना जोत नाल जोत जगावण दा अटुट ते अपुल सिलसिला लगातार चलिया आउंदा है। गुरबाणी इस गल दी गवाही भरदी है। नाम रहो साधु रहो रहो गुर गोबिंद कहो नानक ए जगत मैं किन जप्यो गुरमंत। पर ए आत्मक मंडल दी निराली गुजी ते विरली खेल है। किसे विरले कोटन मैं कोए भागां वाले गुरमुख प्यारियां ते वरत दी है करोड़ां चों एक। किसे विरले कोटन मैं कोए भागां वाले गुरमुख प्यारियां ते वरत दी है ते जिना महापुरखां ते ए आत्मक खेल वरत दी है उना दे जीवन दिया आत्मक किरना द्वारा कल युग विच ए अंतरमुखी आत्मक धर्म दा इलाही प्रकाश किते किते टहकदा महकदा दिखाई दे रहा है। ध्यान देना जी, उन ता हर पासे कर्मकांड फैलिया होया है पर जिस महापुरख ते ए तत् ज्ञान दी बख्शिश आउंदी है खेल उसते वरत दी है उना दे औरे विच उना दियां आत्मक किरना राई इस कलयुग विच अंतरमुखी आत्मक धर्म दा इलाही प्रकाश किते किते टहकदा महकदा दिखाई दे रहा है। ऐसे जन विरले संसारे गुर शब्द विचारे रहे निरारे। सो इना दोहां मंडलां दे धर्मां नू चंगी तरह स्पष्ट करन लई हेठां निखेरवां निर्णा कीता जांदा है। इथे महापुरखां ने एक ब्योरा दिता है कि आत्मक मंडल दा अंतरमुखी धर्म की है ते त्रैगुणी मंडल दे बारमुखी धर्म दा की है, फर्क की है दोनां विच। आत्मक मंडल दा अंतरमुखी आत्मक धर्म ए अनुभव दी खेल है, ए बोलीहीन है, ए अखरहीन है, ए अंतर आत्मक छो है, ए अनुभवी सोजी है, ए आत्मक प्रकाश है। ते त्रैगुणी माइकी मंडल दा बारमुखी तरम ए दिमागी विशा है, ए बोली वाला है, ए अखरां वाला है, ए बारों प्राप्त कीता जांदा है, ए सिख्या सिखाया जांदा है, ए दिमागी ज्ञान है। अंतरमुखी आत्मक तरम ए जाहरा जहूर है, उथे इको एक नाम है, इको रंग है, वह बिस्मादी खेल है। ते बारमुखी तरम परम भुलावा है, उथे एक नाम नहीं, उथे ता अनेकां वेश हन, उथे अनेकां रंग हन, वह बिस्मादी खेल नहीं बारमुखी तरम, वह ता दिमागी खेल है। ते अंतरमुखी आत्मक तरम उथे एकता है, नम्रता है, प्यार है, एक चिंतन है, ते बारमुखी तरम द्वैत है। होमे दा बोलबाला है, निम्रता नहीं हंकार है। उथे प्यार नहीं किरना है, उथे ता अनेक चिंतन हन। अंतर्मुखी आत्मक तरम घर में सब किछ है, पिरम खेल है। उता किथे लबना है, अंतर आत्मे विरोलना है। ते बारमुखी तरम ए बार टूंडना है, ए मुर्दे साधन हन, ए शरीर कर्म किरिया है। बारमुखी माइकी मंडल दा धर्म ए शरीर कर्म किरिया है, ते अंतर आत्मे जड़ा अंतर्मुखी आत्मक तरम है, वो अंतर आत्मे विरोलना है। सो हुण जेड़ा जग्यासु आत्मक तत् ज्ञान की प्राप्ति लई उद्यम करता है, उसनू जो ठंड प्राप्त होंदी, उस ठंड की एक तस्वीर खिंची गई है। आओ प्यार नाल सरवण करिए। संसार सड़ रहा है, अग दे शोले उठ रहे हैं। जिन्हां साईं वालों सुख बख्शिया है, ओ ईरखा द्वैत गिणती हिसाब शंके आदि अंदर दे भांबड़ां नाल जल रहे हैं। जेड़े बाहरों दुखी नहीं हैं, जिन्हां साईं वालों सुख बख्शिया है, ओ ईरखा द्वैत गिणती हिसाब शंके आदि अंदर दे भांबड़ां नाल जल रहे हैं। बेयकीनी बेसिदगी दी पामरता रूह नू चिमटी हुई है। जड़ा जमीन विचों उखड़ के बाहर आके सुक गईयां हन, ते बालन बन चुके हैं। रेशम तन ते खड़क दे हन, सोने सोने कपड़े रेशम तन ते खड़क दे हन, पर एक खड़ाक सुके पत्रां दा है। ते जेड़े अन बस्तर दे दुखां विच हन, भाव गरीब हन, उन्हां नू भुख त्रे नंगापन दलिद्रता रोग कष्ट आदि सता रहे हैं। गरीबी दियां मारां ने लक तोड़ सुटे हैं, मन टुटे पए हैं। संसार तत्ता जिसम तत्ता जीवन खेतर तत्ता, ए बारमुखी मनमुखी बिरतियां ततियां, काम तत्ती अग क्रोध तत्ती अग लोभ तत्ती अग मोह तत्ती अग तृष्णा तत्ती अग भुख तत्ती अग अमीरी निरा पांबड़। हां जी, अमीरी निरा पांबड़। गरीबी तत्ती मन तत्ता चित तत्ता मनमुख टुटियां सुकियां दा प्यार तत्ता। हां जी, मनमुख सुकियां टुटियां दा प्यार भी तत्ता। हाय, हर पासे अग ही अग, अंदर भी अग बाहर भी अग, दीन भी अग दुनिया भी अग। हां जी, दीन भी अग दुनिया भी अग। इस विच बैठा रब दा ध्यान तरी प्रहलाद, मन ठंडा चित ठंडा जीव ठंडी दिल ठंडा, तृष्णा रहत दिल हरा परा। जड़ां रब विच गड़ियां, सहज सुभा गड़ियां, बेमलूम गड़ियां, सुरत एक थां इकट्ठी होई, लूहां विचों अमृत वग रहा है। अग भी प्रणाम कर रही है, रब दा भगत बैठा है। बस केवल रब दा प्यार ठंडा है, बस केवल रब दा प्यार ठंडा है। रब दा प्यार खुनक है, खुनक नाम खुदाया, उस ना लग के आदमी दा बच्चा ठंड पांदा है, सच्चा सुख पांदा है, रूह ठंडा होंदा है, चित भटकन थी छुट ठंडा होंदा है, रब दी मेहर बचाउंदी है। ताती वाव न लगाई पार ब्रह्म शरणाई। मखलूक इस ठंड नू टोल रही है, कुदरत टोल रही है, तदी ता मनुखां दा जामा काट रही है। मां जद विछड़े बच्चे नू मिलदी है जां गलवकड़ी पांदी है, तद छिन दे छिन लई इस अमृत ठंड दा झलका वजदा है। जद आदमी दी इच्छा तीवर इच्छा काम क्रोध लोभ मोह हंकार दे वस आई फलदी है, तद फली पूत होण ते उस छिन लई इसी ठंड दा झलका वजदा है। भुखे नू जद रोटी दा टुकड़ा मिले तां नैणा विच इक सुख आउंदा है, ਉਹ ਸੁਖ ਉਹ ਇਸੀ ਸੁਖ ਦਾ ਪ੍ਰਤੀਬਿੰਬ ਹੈ। ਤ੍ਰਿਖਾਵੰਤ ਨੂੰ ਜਲ ਮਿਲੇ ਤਦ ਇਸੀ ਹਾਲਤ ਦਾ ਬਿਜਲਈ ਲਿਸ਼ਕਾਰਾ ਆਉਂਦਾ ਹੈ। ਸੋ ਦੀਨ ਅਰ ਦੁਨੀਆ, ਧਰਮ ਕਮਾਉਣ ਵਾਲੇ ਤੇ ਦੁਨੀਆਦਾਰ ਮਾਇਆ ਤਾਰੀ, ਦੀਨ ਅਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ। ਇਹ ਨਾਮ ਖੁਨਕੀ ਦੀ ਅਮਰ ਅਮਿਟ ਅਟਲ ਲਾਲਸਾ ਵਿੱਚ ਹਨ। ਇਹ ਲਾਲਸਾ ਸ੍ਰਿਸ਼ਟੀ ਦੀ ਬਨਾਵਟ ਵਿੱਚ ਹੈ, ਮਿਟ ਨਹੀਂ ਸਕਦੀ। ਸੋ ਠੰਡ ਕਿਸ ਤਰ੍ਹਾਂ ਪਵੇ? ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦ ਤੱਕ ਮਨ ਚਿਤ ਬੁੱਧੀ ਅੰਦਰ ਦੀ ਬਿਰਤੀ ਰੂਹ ਵਿੱਚ ਵਸਦੇ ਹੋਣ, ਇਹ ਤਾਂ ਆਦਮੀ ਦੇ ਦੁਸ਼ਮਣ ਹਨ। ਰੂਹ ਠੰਡਾ ਹੋ ਜਾਵੇ, ਸੁਰਤ ਦੀਆਂ ਨਿੱਕੀਆਂ ਨਿੱਕੀਆਂ ਵਾਲੋਂ ਬਾਰੀਕ ਕਿਰਨਾਂ ਵਾਂਗ ਪਤਲੀਆਂ ਸੂਖਮ ਜੜਾਂ ਨਿਰੰਕਾਰ ਕਰਤਾਰ ਅਕਾਲ ਪੁਰਖ ਵਿੱਚ ਕਿਵੇਂ ਨਾ ਕਿਵੇਂ ਗੰਢੀ ਜਾਣ, ਤਾਂ ਇਹੋ ਪੰਜ ਮਨੁੱਖਤਾ ਦੇ ਸੋਹਣੇ ਗਹਿਣੇ ਹਨ, ਬਸਤਰ ਹਨ, ਹਥਿਆਰ ਹਨ, ਚਾਕਰ ਹਨ। ਜੇ ਸੁਰਤ ਗੱਡੀ ਗਈ ਰੱਬ ਵਿੱਚ ਤਾਂ ਇਹੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮਨੁੱਖਤਾ ਦੇ ਸੋਹਣੇ ਗਹਿਣੇ ਹਨ, ਬਸਤਰ ਹਨ, ਹਥਿਆਰ ਹਨ, ਚਾਕਰ ਹਨ, ਨਹੀਂ ਨਹੀਂ ਤਾਗ ਦੀਆਂ ਲਾਟਾਂ ਹਨ। ਆਦਮੀ ਦੇ ਅੰਦਰਲੇ ਸਾਰੇ ਦੁੱਖ, ਆਦਮੀ ਦੇ ਅੰਦਰਲੇ ਸਾਰੇ ਰੰਗ ਤੇ ਦੁੱਖ ਦੀ ਅੱਗ ਇਹਨਾਂ ਪੰਜਾਂ ਨੇ ਬਾਲੀ ਹੋਈ ਹੈ। ਬਹੁ ਕਰਕੇ ਸੰਸਾਰ ਦੇ ਦੁੱਖ ਇਹਨਾਂ ਦਾ ਮਚਾਇਆ ਭੜਥੂ ਹੈ। ਇਹਨਾਂ ਦੀ ਚਾਕਰੀ ਵਿੱਚ ਤੇ ਉਹ ਸੁੱਖ ਹੈ ਨਹੀਂ ਜੋ ਸ਼ਾਹ ਬਹਿਲੋਲ ਜੈਸੇ ਸਿਮਰਨ ਵਾਲੇ ਸਾਧੂ ਦੇ ਹੱਥ ਦੀ ਛੋਹ ਵਿੱਚ ਹੈ। ਉਹ ਠੰਡ ਪੈਂਦੀ ਨਹੀਂ ਜਿਸ ਨੂੰ ਛਾਤੀ ਵਿੱਚ ਰੱਖ ਕੇ ਪ੍ਰਹਿਲਾਦ ਅੱਗ ਵਿੱਚ ਬਹਿ ਸਕਦਾ ਸੀ ਤੇ ਤੱਤੇ ਥੰਮ ਨੂੰ ਜੱਫੀ ਪਾ ਸਕਦਾ ਸੀ। ਠੰਡ ਵਿੱਚ ਸਿਦਕ ਆਉਂਦਾ ਹੈ, ਅੱਗ ਵਿੱਚ ਕੀ ਸਿਦਕ, ਕੀ ਈਮਾਨ? ਸੋ ਸੰਸਾਰ ਜਲਣ ਦਾ ਆਪਣੀ ਬਾਲੀ ਅੱਗ ਬੁਝਾਉਣ ਨੂੰ ਉਹ ਦੀਨਾਂ ਤੇ ਮਜ਼ਬਾਂ ਵੱਲ ਦੌੜਿਆ। ਇਹ ਉੱਥੇ ਵੀ ਜਾ ਸੜਦੇ ਹਨ, ਮਜ਼ਬਾਂ ਨੂੰ ਵੀ ਇਹਨਾਂ ਨੇ ਅੱਗ ਲਾ ਦਿੱਤੀ। ਧਿਆਨ ਦੇਣਾ ਜੀ, ਸੰਸਾਰ ਜਲਣ ਦਾ ਆਪਣੀ ਬਾਲੀ ਅੱਗ ਬੁਝਾਉਣ ਨੂੰ ਦੀਨਾਂ ਤੇ ਮਜ਼ਬਾਂ ਵੱਲ ਦੌੜਿਆ, ਪਰ ਇਹ ਤਾਂ ਉੱਥੇ ਵੀ ਜਾ ਸੜਦੇ ਹਨ। ਮਜ਼ਬਾਂ ਨੂੰ ਵੀ ਇਹਨਾਂ ਨੇ ਅੱਗ ਲਾ ਦਿੱਤੀ, ਉਹ ਅੰਦਰ ਜੋ ਅੱਗ ਲੱਗੀ ਸੀ ਜਿੱਥੇ ਗਿਆ ਉੱਥੇ ਹੋਰ ਵਧੀ, ਸਾੜ ਬੁੱਝੀ ਨਾ, ਠੰਡ ਪਈ ਨਾ, ਉਹ ਠੰਡ ਕਿੱਥੇ ਹੈ? ਭਰਮਾਂ ਵਹਿਮਾਂ ਮਜ਼ਬਾਂ ਦੇ ਫਸਾਦਾਂ ਜੰਗਾਂ ਧੜੇਬਾਜ਼ੀਆਂ ਅਹੰਕਾਰ ਦੇ ਵਲਵਲਿਆਂ ਮਨ ਸੰਤੁਸ਼ਟੀਆਂ ਮਨ ਘੜੇ ਅਸੂਲ ਮਨ ਪਰਚਾਵਿਆਂ ਆਦਿ ਦੇ ਜਾਲਾਂ ਵਿੱਚ ਤਾਂ ਇੰਨਾ ਜ਼ਹਿਰ ਚੜਦਾ ਹੈ ਕਿ ਭੰਗੀਆਂ ਪੋਸਤੀਆਂ ਵਾਂਗ ਲੋਕੀ ਮਜ਼ਹਬ ਦੇ ਅਸੂਲਾਂ ਤੇ ਸ਼ਰੀਅਤਾਂ ਵਿੱਚ ਪੈ ਪੈ ਕੇ ਮਰ ਜਾਂਦੇ ਹਨ। ਕਈ ਬੇਹੋਸ਼ ਹੋ ਜਾਂਦੇ ਹਨ। ਪਤਾ ਨਹੀਂ ਇਉਂ ਸੰਸਾਰ ਕਿਉਂ ਜਲ ਰਿਹਾ ਹੈ। ਅੱਗਾਂ ਦਿਲਾਂ ਸ਼ਹਿਰਾਂ ਤੇ ਮੁਲਕਾਂ ਨੂੰ ਲੱਗੀਆਂ ਹੋਈਆਂ ਹਨ, ਆਪਾ ਧਾਪੀ ਪਈ ਹੋਈ ਹੈ, ਸ਼ੋਰ ਤ੍ਰਿਸ਼ਨਾ ਕੂੜ ਮਾਰ ਰਿਹਾ ਹੈ। ਇਹ ਆਪਣੇ ਹੱਥੀ ਲਾਈਆਂ ਹੋਈਆਂ ਅੱਗਾਂ ਹਨ। ਇਸ ਅੱਗ ਵਿੱਚ ਕੋਈ ਰੱਬ ਦਾ ਬੰਦਾ ਕੋਟਨ ਮੈਂ ਕੋਊ ਠੰਡਾ ਹੈ, ਉਹ ਅੱਗ ਵਿੱਚ ਬੈਠਾ ਠੰਡਾ ਹੈ। ਅੱਗ ਉਸਨੂੰ ਕੁਝ ਨਹੀਂ ਕਹਿੰਦੀ, ਉਹਦੇ ਸਿਰ ਤੇ ਲਾਲ ਛੋਲਿਆਂ ਦਾ ਤਾਜ ਬਣਾ, ਅੱਗ ਵੀ ਕੁਰਬਾਨ ਆਉਂਦੀ ਹੈ। ਸੋ ਠੰਡੀ ਸੁਰਤ ਅੰਦਰ ਆਪੇ ਵਿੱਚ ਇਕੱਠੀ ਹੋਈ ਸੁਰਤ ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ। ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ ਪਰ ਉਹ ਨੁਕਤਾ ਹੱਥ ਨਹੀਂ ਆਉਂਦਾ। ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਸ ਆਪਣੇ ਅੰਦਰ ਦੇ ਕੇਂਦਰ ਦੀ ਪ੍ਰਾਪਤੀ ਲਈ ਹਥਿਆਰ ਹਨ, ਪਰ ਇਹਨਾਂ ਦੀ ਖੁਆਇਸ਼ਾਂ ਦੇ ਫੈਲਾਓ ਨੇ ਕਿੰਨੀ ਅੱਗ ਮਚਾ ਰੱਖੀ ਹੈ। ਇਸ ਅੱਗੀ ਸੰਸਾਰ ਵਿੱਚ, ਇਸ ਕਰਮ ਖੇਤਰ ਦੀ ਤਪਸ਼ ਵਿੱਚ ਕਿਧਰੇ ਠੰਡ ਪ੍ਰਾਪਤ ਹੋ ਜਾਵੇ। ਤਪਿਆ ਪਿਆਰ ਮੋਹ ਹੋ ਜਾਂਦਾ ਹੈ, ਤਪੀ ਭਗਤੀ ਕਾਮ ਹੋ ਜਾਂਦੀ ਹੈ, ਤਪੀ ਸੁਰਤੀ ਅਹੰਕਾਰ ਹੈ, ਤਪੀ ਜੀਵਨ ਤੀਬਰਤਾ ਜੀਵਨ ਜੋਸ਼ ਇਹ ਕ੍ਰੋਧ ਹੋ ਜਾਂਦਾ ਹੈ, ਮਜ਼ਹਬਾਂ ਦੇ ਵੈਰ ਇਹ ਦੁਵੈਤ, ਇਹ ਤਾਂ ਤਪੀ ਹੋਈ ਮੋਹੀ ਹੋਈ ਮਨੂਰ ਹੋਈ ਜਗਿਆਸਾ ਹੀ ਤਾਂ ਹੈ। ਇਉਂ ਦੀਨਦਾਰ ਦੁਨੀਆਦਾਰਾਂ ਤੋਂ ਵੱਧ ਜ਼ਹਿਰੀਲੇ ਹੋ ਜਾਂਦੇ ਹਨ। ਹਾਂਜੀ, ਤਪਸ਼ ਕਰਕੇ ਇਉਂ ਦੀਨਦਾਰ ਦੁਨੀਆਦਾਰਾਂ ਤੋਂ ਵੱਧ ਜ਼ਹਿਰੀਲੇ ਹੋ ਜਾਂਦੇ ਹਨ। ਤਪੀ ਤਪੱਸਿਆ ਕ੍ਰੋਧ, ਤਪਿਆ ਗ੍ਰਸਤ ਵਿਰੋਧ, ਤਪੀ ਅਕਲ ਸ਼ੈਤਾਨ, ਤਪੀ ਅਰੋਗਤਾ ਬਿਮਾਰੀ, ਤਪਿਆ ਚਿੱਤ ਦੁੱਖ ਤੇ ਕਲੇਸ਼। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇਉਂ ਕਰਮ ਧਰਮ ਇਉਂ ਧਰਮ ਕਰਮ ਵੀ ਜਪ ਤਪ ਪੂਜਾ ਸੇਵਾ ਹਾਂਜੀ ਪਿਆਰ ਆਦਿ ਸਭ ਰੋਗ ਹਨ, ਕੁਝ ਸਰੀਰਕ ਤੇ ਕੁਝ ਮਾਨਸਿਕ। ਧਿਆਨ ਦੇਣਾ ਜੀ, ਇਹ ਤਾਂ ਸਾਰੇ ਗੁਣ ਹਨ, ਪਰਮਾਰਥ ਦੇ ਮੂਲ ਅੰਗ ਹਨ, ਧਰਮ ਕਰਮ ਪਾਠ ਪੂਜਾ ਸੇਵਾ। ਪਰ ਕੀ ਲਿਖਿਆ ਹੈ, ਧਿਆਨ ਨਾਲ ਸਰਵਣ ਕਰੀਏ। ਇਉਂ ਧਰਮ ਕਰਮ ਵੀ ਜਪ ਤਪ ਪੂਜਾ ਸੇਵਾ ਹਾਂਜੀ ਪਿਆਰ ਆਦਿ ਸਭ ਰੋਗ ਹਨ, ਪਿਆਰ ਆਦਿ ਸਭ ਰੋਗ ਹਨ, ਕੁਝ ਸਰੀਰਕ ਤੇ ਕੁਝ ਮਾਨਸਿਕ। ਦੀਨ ਵੀ ਮਰਜ਼ ਹੈ, ਦੁਨੀਆਂ ਦੇ ਕਰਮ ਜੋਗ ਸਭ ਮਰਜ਼ਾਂ ਹਨ, ਤਪਸ਼ਾਂ ਹਨ, ਹਾੜੇ ਹਨ। ਕਿਉਂ? ਕਿਉਂਕਿ ਸੁਰਤ ਟਿਕਾਅ ਵਿੱਚ ਨਹੀਂ, ਦਿਲ ਥਾਂ ਨਹੀਂ। ਦੀਨ ਵਿੱਚ ਵੀ ਤ੍ਰਿਸ਼ਨਾ ਨੇ ਬੰਦੇ ਮਾਰ ਲਏ, ਦੁਨੀਆਂ ਵਿੱਚ ਤਾਂ ਇਨਸਾਫ ਨੇ ਅੱਗੇ ਹੀ ਮਾਰ ਰੱਖੇ ਹਨ। ਹਾਏ, ਠੰਡ ਕਿੱਥੇ! ਸਦੀਆਂ ਤੱਕ ਤੂੰ ਸਮਝੀ ਜਾਵੇਂਗਾ ਕਿ ਤੂੰ ਬੜਾ ਰੂਹਾਨੀ ਤਰੱਕੀ ਕਰ ਰਿਹਾ ਹੈ, ਤੇਰੇ ਜਿਹਾ ਕੋਈ ਨਹੀਂ। ਤੂੰ ਬੜਾ ਦੀਨਦਾਰ ਹੈ, ਬੜਾ ਪੁੰਨ ਆਤਮਾ ਹੈ, ਬੜਾ ਤਪ ਕਰ ਰਿਹਾ ਹੈ, ਤੂੰ ਆਪਣੇ ਆਪ ਨੂੰ ਅੰਦਰ ਵਾਰ ਪਾਰ ਗ੍ਰਾਮੀ ਸਮਝਣ ਲੱਗਿਆ ਹੋਵੇਂਗਾ। ਪਰ ਯਾਦ ਰੱਖ, ਸਦੀਆਂ ਪਿੱਛੋਂ ਗਉ ਕਰਕੇ ਜਦੋਂ ਤੱਕੇਗਾ ਤਾਂ ਤੈਨੂੰ ਪਤਾ ਲੱਗ ਜਾਏਗਾ ਕਿ ਤੂੰ ਚੱਲਦਾ ਵੀ ਉੱਥੇ ਹੀ ਖੜਾ ਹੈ ਜਿੱਥੋਂ ਤੂੰ ਚੱਲਿਆ ਸੀ। ਹਾਂਜੀ, ਤੂੰ ਆਪਣੇ ਆਪ ਨੂੰ ਬੜਾ ਪਾਰ ਗ੍ਰਾਮੀ ਸਮਝਣ ਲੱਗਿਆ ਹੋਵੇਂਗਾ। ਪਰ ਯਾਦ ਰੱਖ, ਸਦੀਆਂ ਪਿੱਛੋਂ ਗੋ ਕਰਕੇ ਵੀ ਜਦ ਤੱਕੇਗਾ ਤਾਂ ਤੈਨੂੰ ਪਤਾ ਲੱਗੇਗਾ ਕਿ ਤੂੰ ਚੱਲਦਾ ਵੀ ਉੱਥੇ ਹੀ ਖੜਾ ਹੈ ਜਿੱਥੋਂ ਤੂੰ ਚੱਲਿਆ ਸੀ। ਭਾਈਆ, ਰੂਹਾਨੀ ਤਰੱਕੀ ਐਵੇਂ ਨਹੀਂ ਹੁੰਦੀ। ਜਦ ਕਿਸੇ ਦੀ ਨਜ਼ਰ ਤੇਰੇ ਪਰ ਪਵੇਗੀ ਤਦ ਜਿਹੜਾ ਕਦਮ ਚੁੱਕੇਗਾ ਉਹ ਇੱਕ ਇੱਕ ਕਦਮ ਇੱਕ ਇੱਕ ਮੰਜ਼ਿਲ ਹੋਵੇਗੀ। ਰੂਹਾਨੀ ਤਰੱਕੀ ਇਹ ਆਤਮਕ ਉੱਨਤੀ ਇਹ ਤਾਂ ਕਿਸੇ ਦੀਆਂ ਨਜ਼ਰਾਂ ਦੀ ਖੇਡ ਹੈ। ਰੂਹਾਨੀ ਤਰੱਕੀ ਆਤਮਕ ਉੱਨਤੀ ਇਹ ਤਾਂ ਕਿਸੇ ਦੀਆਂ ਨਦਰਾਂ ਦੀ ਖੇਡ ਹੈ। ਭਾਈ ਗੁਰਦਾਸ ਜੀ ਇਸੇ ਅੰਦਾਜ਼ ਵਿੱਚ ਫਰਮਾਉਂਦੇ ਹਨ, ਲੱਖ ਧਿਆਨ ਸਮਾਧ ਲਗਾਏ ਗੁਰਮੁਖ ਰੂਪ ਨਾ ਅਪੜ ਸਕੈ, ਲੱਖ ਗਿਆਨ ਵਖਾਣ ਕਰ ਸ਼ਬਦ ਸਰੁਤ ਉਡਾਰੀ ਥੱਕੈ, ਬੁੱਧ ਬਲ ਬਚਨ ਵਿਵੇਕ ਲੱਖ ਢਹਿ ਢਹਿ ਪਵਨ ਪਿਰਮ ਦਰ ਤੱਕੈ, ਜੋਗ ਭੋਗ ਬੈਰਾਗ ਲੱਖ ਸਹਿ ਨ ਸਕੈ ਗੁਣਵਾਸ ਮਹਿਕੈ, ਲੱਖ ਅਚਰਜ ਅਚਰਜ ਹੋਏ ਅਵਗਤ ਗਤ ਅਵਗਤ ਵਿੱਚ ਅੱਕੈ, ਵਿਸਮਾਦਿ ਵਿਸਮਾਦ ਲੱਖ ਅਕਤ ਕਥਾ ਵਿੱਚ ਸਹਿਮ ਸਾਕੈ, ਗੁਰਸਿੱਖੀ ਦੇ ਅੱਖ ਫਰਕੈ। ਸੋ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੈਲ ਕਿਹਾ ਹੈ, ਹਮ ਮੈਲੇ ਤੁਮ ਉਜਲ ਕਰਤੇ, ਇਹ ਅੰਦਰ ਦੀ ਆਪ ਵਾਲੀ ਹੋਈ ਅੱਗ ਹੈ ਜਿਹੜੀ ਸੁਰਤ ਨੂੰ ਖਿੰਡਾ ਵਿੱਚ ਲੈ ਜਾਂਦੀ ਹੈ। ਠੰਡੀ ਸੁਰਤ ਸਦਾ ਇਕੱਠੀ ਆਉਂਦੀ ਹੈ, ਠੰਡਾ ਰੂਹ ਇਹ ਰੱਬ ਦੇ ਨਾਲ ਮਿਲਿਆ ਆਉਂਦਾ ਹੈ, ਰੱਬ ਉਹਦੇ ਵਿੱਚ ਆਉਂਦਾ ਹੈ। ਤਪੀ ਸੁਰਤ ਪਾਪ ਹੈ। ਧਿਆਨ ਦੇਣਾ ਜੀ, ਅਸਲ ਵਿੱਚ ਪਾਪ ਦੀ ਡੈਫੀਨੇਸ਼ਨ ਕੀ ਹੈ? ਤਪੀ ਸੁਰਤ ਪਾਪ ਹੈ, ਠੰਡੀ ਸੁਰਤ ਪੁੰਨ ਹੈ। ਮੈਲ ਇਸੀ ਅੱਗ ਦਾ ਲਾਂਬਾ ਹੈ ਜਿਹੜਾ ਲੱਗ ਜਾਂਦਾ ਹੈ ਤੇ ਰੂਹ ਸੜ ਜਾਂਦੀ ਹੈ। ਆਪਣੇ ਕਰਮ ਨਾਲ ਹੀ ਮੈਲੇ ਹੋ ਜਾਈਦਾ ਹੈ, ਕਦੀ ਕਿਸੇ ਹੋਰ ਦੇ ਕਰਮ ਵੀ ਮਾਰ ਦਿੰਦੇ ਹਨ। ਹਾਂਜੀ, ਕਦੀ ਕਿਸੇ ਹੋਰ ਦੇ ਕਰਮ ਵੀ ਮਾਰ ਦਿੰਦੇ ਹਨ। ਛੋ ਹੈ ਨਾ, ਲੱਗ ਜਾਂਦੀ ਹੈ, ਚੰਗੀ ਵੀ ਤੇ ਮੰਦੀ ਵੀ। انسان ایک ہے اس کر کے مخلوق دے کرماں دا اثر ایک ایک شخص تے پیندا ہے تے ایک ایک شخص دے کرماں دا اثر مخلوقیت تے سب دنیا دے کرم ایو میرے ہی کرم ہن مینوں میں ہی میں لاؤں دی ہے اس وچ کوئی ہریا بوٹ رہی ہو رہی بس سب کچھ اوہو ہی رب ہے جے سرت تپی ہے کھنڈی ہے میلی ہے پاری ہے تاں اوہو پنج جوان سیوا کرن والے ہن اوہ پنج ویری ہن اوہو قدرت ہر کا روپ ہے تے اوہو قدرت کھان نوں آوندی ہے اوہ سب مذہب سب دنیا او دی رضا ہے تے سونے ہن تے اوہ رنگ ہے تے مہا رنگ ہیں جتھے جیون سکھ روپ ہے ایک نکتہ ہے پر کوئی ورلا بخشیا ہویا پہچاندا ہے جس نو اے داو آ گیا او اپنی سرت دے لہاؤ چڑھاؤ تتا پن ٹھنڈا پن میلا پن تے اجلتا نرملتا سرلتا ہلکا پن پارا پن آدی پہچانن لگ پیا او نقطہ جس دی پکڑ وچ آ گیا تاں او جگیاسو اپنے سرت دے لہاؤ چڑھاؤ تھند تتا پن ٹھنڈا پن نو پہچانن لگ گیا اپنے آپ وچ جوکھدا ہے ٹہنا اٹھنا تاں ہے ہی پر روحانی حالت ارمب ہو گئی بے ہوشی تھی ہوش آئی موت تھی موڑا پیا غفلت مردہ سنتشتیاں دا رنگ چھٹا جیون ہلیا تڑکیا پیار دیاں پیڑا چھڑیاں پیڑ دکھ پرتیت ہون لگ پئے درد اٹھن لگ پئی ہائے ہائے ہون لگ پئی جی پیا زہر چڑن لگ پیا پر اے بڑی اچھی حالت دی کھیڑ ہے کوئی ورلا ہے جس نو اس نقطے دا پتہ لگدا ہے بھائی گرداس جی فرماؤں دے ہن درشن دیکھ پتنگ جیوں جوتی جوت سماوے شبد سرت لے مرگ جیوں انہد لے بلاوے سو کھنک دین کھنک دنیا ایک مل دیاں چیزاں ہن پر کھنک دین جاں کھنک دنیا دے سمانا وچ اس ٹھنڈ دا ذاتی تجربہ انسان دی امید نو پران بخشدا ہے ہاں جی کھنک دنیا وچ اس ٹھنڈ دا پرسنل ایکسپیرینس اے انسان دی امید نو پران بخشدا ہے ہاں کچھ ہے اے آپ نو پرتیت ہوندی ہے اندر کٹدا ہے پوندا ہے جوالدا ہے چت کردا ہے کہ بار مکھی اے آپا تاپی بکرال اے دبدا بکرال اے ہنکار تے دویت بکرال اے کرپنتا کنگالتا بکرال اے خودگرزی مو نیچتا بکرال اے ہنسا کسے دا دل دکھاونا دکھ دینا آدی اناتم تندیاں وچ رب ول منہ کر ٹریے پر کل جگ چڑے دریا وانگ ٹھاٹھا مار رہا ہے سب کوئی اٹھاہاں نوں ہی وہی جاندا ہے کوئی سورما ہی اوپر نو چڑے تا کوئی سورما ہی اوپر نو ٹرے تا ٹرے دریا دے روڑ دے برخلاف اپنیاں باہاں مارے سب کوئی اٹھاہاں نو ہی وہی جاندا ہے کوئی سورما ہی اوپر نو ٹرے تا ٹرے دریا دے روڑ دے برخلاف اپنیاں باہاں مارے سچی سورمتائی تا اسے وچ ہے رساتل نو تا وگے تا سارے ہی جاندے ہن اے گل سوکھی نہیں سرت نو روح نو رب وچ جوڑی رکھنا لگاتار اس وچ سا لینا تے جد ذرا ٹھنڈ نال دل تے جسا لگدا ہے تا دل کردا ہے کہ کسے نو نہ ملیے اس ٹھنڈ نو کوٹ کے دل وچ رکھیے چھپا لئیے کسے نو نہ دسیے تے جنگلاں نو نہ ٹریے اے استری پتر متر بھائی اے سب میرے ویری ہن مینو تپا دین دے ہن میری ٹھنڈ نو ہر لین دے ہن ایوں کرم سرت نو مڑ تپان لگ دے ہن تے دوجے پاسے دل مٹھا ہو جان کر کے سب کٹم چنگا لگن لگ جاندا ہے ہور مٹھا ہوندا ہے تے پھر مٹھاس اپنے مٹھے پن وچوں سٹ مار دی ہے پینڈا ہے دور گوری اینی تر دے اسی مسافر لکھاں منزلاں تو آئے اگے ہے راہ سوایا گربانی اس بارے ایوں چانن پاؤندی ہے جس گرہ بہت تسہ گرہ چنتا جس گرہ تھوڑی سو فرہ پر منتا دوہوں بیوستھا تے جو مکتا سوئی سہیلا پالیے ہاں جی ਇਹ ਰਸਤਾ ਕਠਿਨ ਹੈ। ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲਣ ਦੇ, ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤੋਏ ਮਿਰਗ ਮਰਨ ਦੇ, ਤੇ ਵਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਭਵਰ ਵਸਣ ਦੇ, ਤੇ ਵਿਰਲੇ ਸੰਸਾਰ ਵਿੱਚ ਪਰਮ ਸਨੇਹੀ ਮੀਨ ਤਰਨ ਦੇ, ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ ਗੁਰਸਿੱਖ ਸੇਵ ਕਰਨ ਦੇ, ਭੈ ਵਿੱਚ ਜੰਮਨ ਭੈ ਰਹਿਣ ਭੈ ਵਿੱਚ ਮਰ ਗੁਰਸਿੱਖ ਜੀਵਨ ਦੇ, ਗੁਰਮੁਖ ਸੁਫਲ ਪਿਰਮ ਚਖਣ ਦੇ। ਪਰ ਜਿਹੜੇ ਇਸ ਰਸਤੇ ਤੇ ਚੱਲਦੇ ਹਨ ਉਹਨਾਂ ਤੇ ਗੁਰੂ ਦੀ ਦਿਆਲਤਾ ਦਾ ਸਰੂਪ ਭਾਈ ਗੁਰਦਾਸ ਜੀ ਇਸ ਤਰ੍ਹਾਂ ਦੱਸਦੇ ਹਨ, ਜਿਹੜੇ ਚੱਲਦੇ ਹਨ ਉਹਨਾਂ ਲਈ ਅਮਿਓ ਦਿਸ਼ਟ ਕਰ ਕੱਛ ਵਾਂਗ ਭਉਜਲ ਵਿੱਚ ਰੱਖੈ, ਗਿਆਨ ਅੰਸ ਦੇ ਹੰਸ ਵਾਂਗ ਬੁਝ ਭਖ ਅਪਖੈ, ਸਿਮਰਨ ਕਰਦੇ ਕੂੰਜ ਵਾਂਗ ਉੱਡ ਲਖੇ ਅਲਖੇ, ਮਾਤਾ ਬਾਲਕ ਹੇਤ ਕਰ ਉਹ ਸਾਉ ਨਾ ਚੱਖੈ, ਸਤਿਗੁਰ ਪੁਰਖ ਦਿਆਲ ਹੈ ਗੁਰਸਿੱਖ ਪਰਖ ਹੈ, ਪੀਰ ਮੁਰੀਦਾਂ ਪਿਰਹੜੀ ਲਖ ਮੁਲੀਅਨ ਕੱਖੇ। ਗੁਰਬਾਣੀ ਵਿਚਾਰ ਲੇਖ ਨੰਬਰ 15 ਧਰਮ ਪ੍ਰਚਾਰ ਭਾਗ 5। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਦਾ ਪਹਿਲਾ ਹਿੱਸਾ ਵੀ ਬੜਾ ਸਵਾਦਲਾ ਹੈ, ਸਮੇਂ ਕਰਕੇ ਨਹੀਂ ਪੜਿਆ ਗਿਆ, ਹੁਣ ਵੀ ਸਮਾਂ ਜ਼ਿਆਦਾ ਲੱਗਿਆ। ਸੋ ਆਪ ਜੀ ਇਸ ਲਿਖਤ ਨੂੰ ਲੈ ਕੇ ਪੜ੍ਹ ਸਕਦੇ ਹੋ। ਚਰਨਾਂ 'ਚ ਬੇਨਤੀ ਹੈ ਜਿਨ੍ਹਾਂ ਨੇ ਹਾਲੇ ਤੱਕ ਇਹ ਸੈੱਟ ਨਹੀਂ ਲਿਆ, 130 ਰੁਪਏ ਦਾ ਸੈੱਟ, 132 ਲਿਖਤਾਂ ਦਾ ਹੈ, ਪਰ ਇਹ ਸੈੱਟ ਲਿਜਾ ਕੇ ਇਸੇ ਤਰ੍ਹਾਂ ਲਾਇਬ੍ਰੇਰੀ 'ਚ ਨਵਾਂ ਨਕੋਰ ਨਹੀਂ ਰੱਖਣਾ, ਉਹਨੂੰ ਉੱਥੇ ਰੱਖੋ ਜਿੱਥੇ ਰੋਜ਼ਮਰ੍ਹਾ ਦਾ ਤੁਹਾਡਾ ਕੰਮ ਹੈ। ਜਦੋਂ ਵੀ ਮਨ ਧਰਮ ਵੱਲੋਂ ਬੇਰੁਚੀ ਵੱਲ ਜਾਵੇ, ਇੱਕ ਲਿਖਤ ਕੱਢ ਕੇ ਪੜ੍ਹ ਲਓ, ਇਸ ਵਿੱਚ ਇਤਨੀ ਤਾਕਤ ਹੈ ਕਿ ਤੁਹਾਡੇ ਮਨ ਨੂੰ ਉਸ ਵੇਲੇ ਗੁਰੂ ਚਰਨਾਂ ਵੱਲ ਪ੍ਰੇਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਕੋਲੋਂ ਮਾਫ਼ੀ ਮੰਗਦੇ, ਉਹਨਾਂ ਦਾ ਟਾਈਮ 7-8 ਮਿੰਟ ਉੱਪਰ ਚਲਾ ਗਿਆ, ਅਤੇ ਹੁਣ 6:30 ਵਜੇ ਤੱਕ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲੇਗਾ, ਉਸ ਉਪਰੰਤ ਰਹਿਰਾਸ ਸਾਹਿਬ ਦੇ ਪਾਠ ਸ਼ੁਰੂ ਹੋ ਜਾਣਗੇ, ਜਿਸ ਦੇ ਨਾਲ ਕਿ 9:40 ਤੱਕ ਰਾਤ ਦਾ ਸਮਾਗਮ ਚੱਲੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।